ਪ੍ਰਵਾਸ ਅਤੇ ਝੁਰਦਾ ਪੰਜਾਬ। ਲੇਖਕ ਅਮਨਦੀਪ ਸਿੰਘ ਮਲੇਰਕੋਟਲਾ। ਅਕਾਲ ਪੁਰਖ ਵੱਲੋਂ ਇਸ ਧਰਤੇ ਬਖਸ਼ਿਸ਼ ਕੀਤੀ ਕੁੱਲ ਖਲਕਤ ਵਿੱਚੋਂ ਮਨੁੱਖ ਨੂੰ ਸਭ ਤੋਂ ਉੱਤਮ ਦਰਜਾ ਪ੍ਰਾਪਤ ਹੈ। ਆਦਮਜ਼ਾਤ ਲਈ ਸਮੂਹ ਅਤੇ ਸਮਾਜ ਦੇ ਅਰਥ ਬਾਕੀ ਜੀਵ ਜੰਤੂਆਂ ਨਾਲੋਂ ਵੱਖਰੇ ਨੇ। ਮਨੁੱਖ ਦਾ ਸਮਾਜ ਨਾਲ ਸੰਬੰਧ ਉੱਤਮ ਕਿਸਮ ਦਾ ਹੈ ਅਤੇ ਉਸਦਾ ਸਮਾਜ ਬਿਨਾਂ ਗੁਜ਼ਾਰਾ ਸੰਭਵ ਨਹੀਂ ਹੈ। ਦੁਨੀਆ 'ਤੇ ਵੱਸਦੇ ਬਾਕੀ ਸਮਾਜਾਂ ਨਾਲ ਸਿੱਖਾਂ ਦਾ ਸਮਾਜਿਕ ਸਰੋਕਾਰ ਨਿਵੇਕਲਾ ਹੈ। ਸਿੱਖਾਂ ਦੇ ਸਮਾਜਿਕ ਸਰੋਕਾਰਾਂ ਨੂੰ ਸਮਝਣ ਲਈ ਇਸ ਦੀਆਂ ਸੰਵੇਦਨਸ਼ੀਲ ਅਤੇ ਭੀੜੀਆਂ ਤੰਦਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇੱਕ ਸਮਾਜ ਦੇ ਰੂਪ ਵਿੱਚ ਸਿੱਖ ਕਿਵੇਂ ਸੋਚਦੇ ਨੇ, ਇਸ ਦਾ ਸਪੱਸ਼ਟ ਝਲਕਾਰਾ ਗੁਰੂ ਸਾਹਿਬਾਨ ਦੇ ਜੀਵਨ ਕਾਲ ਦੌਰਾਨ, ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ, ਮਿਸਲਾਂ ਅਤੇ ਘੱਲੂਘਾਰਿਆਂ ਸਮੇਂ, ਸਿੱਖ ਰਾਜ ਦੀ ਸਥਾਪਤੀ ਅਤੇ ਖੰਡਾ ਸਮੇਂ, ਅੰਗਰੇਜ਼ੀ ਰਾਜ ਅਤੇ ਅੰਗਰੇਜ਼ੀ ਰਾਜ ਦੌਰਾਨ ਚੱਲੀਆਂ ਸਿੱਖ ਲਹਿਰਾਂ ਸਮੇਂ ਅਤੇ ਪਿਛਲੇ ਸਮੇਂ ਤੱਕ ਦੀ ਰਾਸੀ ਉਤਪਤੀ ਸਮੇਂ ਸਪੱਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ। ਪਿਛਲੇ ਦਹਾਕਿਆਂ ਵਿੱਚ ਚੱਲੀਆਂ ਲਹਿਰਾਂ, ਇੱਥੋਂ ਤੱਕ ਕਿ ਮੌਜੂਦਾ ਦੌਰ ਦਾ ਕਿਸਾਨੀ ਸੰਘਰਸ਼ ਵੀ ਸਿੱਖਾਂ ਅਤੇ ਪੰਜਾਬੀਆਂ ਦੇ ਸਮਾਜਿਕ ਸੰਬੰਧਾਂ ਦੇ ਪ੍ਰਪੱਕਤਾ ਦੇ ਦਰਸ਼ਨ ਕਰਾਉਂਦਾ। ਮਨੁੱਖਾਂ ਨਾਲ ਤਾਂ ਕੀ ਪੰਜਾਬ ਦੇ ਲੋਕਾਂ ਦਾ ਪਸ਼ੂਆਂ, ਫਸਲਾਂ, ਖੇਤੀ ਅਤੇ ਹੋਰ ਜੀਵ ਜੰਤੂਆਂ ਨਾਲ ਸਰੋਕਾਰ ਤੇ ਰਿਸ਼ਤਾ ਮਿਸਾਲੀ ਕਿਸਮ ਦਾ। ਅਸੀਂ ਅਕਸਰ ਸੁਣਦੇ ਹਾਂ, ਇਹ ਪੁਰਾਣੇ ਸਮੇਂ ਵਿੱਚ ਜਦੋਂ ਸਾਡੇ ਪੁਰਖੇ ਬਲਦਾਂ ਨਾਲ ਖੇਤੀ ਕਰਦੇ ਸਨ, ਜਦੋਂ ਕੋਈ ਬਲਦ ਬੁੱਢਾ ਹੋ ਜਾਣਾ ਤਾਂ ਉਸਦੀ ਸੇਵਾ ਸੰਭਾਲ ਘਰ ਦੇ ਬਜ਼ੁਰਗਾਂ ਵਾਂਗ ਹੀ ਕੀਤੀ ਜਾਂਦੀ ਸੀ ਅਤੇ ਉਸਨੇ ਘਰਾਂ ਦੇ ਬਜ਼ੁਰਗਾਂ ਵਾਂਗ ਹੀ ਉਮਰ ਵਿਹਾ ਕੇ ਕਿਸਾਨ ਦੇ ਘਰ ਹੀ ਪ੍ਰਾਣ ਤਿਆਗਣੇ ਹੁੰਦੇ ਸਨ। ਲਵੇਰਿਆਂ ਪ੍ਰਤੀ ਵਿਹਾਰ ਵੀ ਇਸੇ ਕਿਸਮ ਦਾ ਸੀ। ਪੁਰਾਣੇ ਸਮੇਂ ਵਿੱਚ ਜਦੋਂ ਪਿੰਡਾਂ ਦੀ ਆਰਥਿਕਤਾ ਪੂਰੀ ਤਰ੍ਹਾਂ ਖੇਤੀ 'ਤੇ ਆਧਾਰਿਤ ਸੀ ਤਾਂ ਬੇਜ਼ਮੀਨੇ ਲੋਕ ਕਿਸਾਨ ਨਾਲ ਸੀਰ ਭਾਵ ਸਾਂਝ ਦੀ ਖੇਤੀ ਕਰਦੇ ਸੀ। ਪੰਜਾਬ ਵਿੱਚ ਹਜ਼ਾਰਾਂ ਉਦਾਹਰਨਾਂ ਅਜਿਹੀਆਂ ਨੇ ਜਿੱਥੇ ਇਹ ਸਾਂਝ ਕਈ ਪੁਸ਼ਤਾਂ ਤੱਕ ਨਿਭਦੀ ਰਹੀ ਹੈ। ਭਾਵੇਂ ਕਿ ਸਿਆਸੀ ਲੋਭ ਵਿੱਚ ਆ ਕੇ ਕੁਝ ਗੈਰ ਸੰਜੀਦਾ ਲੋਕਾਂ ਨੇ ਇਹਨਾਂ ਸੰਬੰਧਾਂ ਵਿੱਚ ਖਟਾਸ ਪੈਦਾ ਕਰਨ ਦੀ ਕੋਈ ਕਸਰ ਨਹੀਂ ਛੱਡੀ, ਪਰ ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਉੱਤੇ। ਰਿਸ਼ਤਿਆਂ ਵਿੱਚ ਮਜ਼ਬੂਤ ਤੰਦਾਂ ਸਾਹਾਂ ਨਾਲ ਨਿਭਦੀਆਂ ਤੇ ਮੌਤ ਨਾਲ ਟੁੱਟਦੀਆਂ ਨੇ। ਮੌਤ ਪ੍ਰਤੀ ਵੀ ਧਰਤ ਪੰਜਾਬ ਦੇ ਵਾਸੀਆਂ ਦੀ ਸਮਝ ਬਹੁਤ ਸੂਖਮ ਅਤੇ ਪਾਕੀਜ਼ਗੀ ਵਾਲੀ ਹੈ। ਦੁਨੀਆ ਭਰ ਵਿੱਚ ਬੰਦੇ ਦੇ ਮਰਨ ਤੋਂ ਬਾਅਦ ਬੰਦਾ ਮੁੱਕ ਗਿਆ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਪਰੰਤੂ ਸਾਡੇ ਗੁਰੂ ਸਾਹਿਬਾਨ ਨੇ ਇਸ ਅਟਲ ਸੱਚਾਈ ਲਈ ਵੀ ਬੇਹੱਦ ਸਤਿਕਾਰਤ ਸ਼ਬਦ ਅਕਾਲ ਚਲਾਣਾ ਵਰਤਿਆ। ਕਿਸੇ ਦੀ ਮੌਤ 'ਤੇ ਸਾਡੇ ਲੋਕ ਚੜ੍ਹਾਈ ਕਰ ਗਿਆ ਜਾਂ ਅਕਾਲ ਚਲਾਣਾ ਕਰ ਗਿਆ ਸ਼ਬਦ ਦੀ ਵਰਤੋਂ ਕਰਦੇ ਨੇ। ਮੌਤ ਤੋਂ ਬਾਅਦ ਅੰਤਮ ਅਰਦਾਸ ਕਰਕੇ ਹੀ ਮਨੁੱਖ ਦਾ ਮਨੁੱਖ ਨਾਲ ਸੰਬੰਧ ਖਤਮ ਮੰਨਿਆ ਜਾਂਦਾ। ਫਿਰ ਵੀ ਅਕਾਲ ਨਾਲ ਭੇਦ ਹੋਏ ਮਨੁੱਖ ਦੀ ਸਦੀਵੀ ਤੇ ਮਿੱਠੀ ਯਾਦ ਆਪਣੇ ਦੇ ਮਨ ਵਿੱਚ ਸਮੋਈ ਰਹਿੰਦੀ ਹੈ। ਭਾਵੇਂ ਕਿ ਸ਼ਹੀਦ ਨਾਲ ਸਾਡਾ ਸੰਬੰਧ ਸ਼ਹਾਦਤ ਤੋਂ ਬਾਅਦ ਸ਼ੁਰੂ ਹੁੰਦਾ। ਸਵਾਲ ਹੁਣ ਇਹ ਹੈ ਕਿ ਰਿਸ਼ਤਿਆਂ ਦੇ ਮੋਹ ਦੀਆਂ ਤੰਦਾਂ ਵਿੱਚ ਇਸ ਤਰ੍ਹਾਂ ਲਵਰੇਜ਼ ਅਤੇ ਗੜੁੱਚੇ ਸਮਾਜ ਦੀ ਮਾਨਸਿਕਤਾ 'ਤੇ ਅਜੋਕੇ ਪ੍ਰਵਾਸ ਦਾ ਕੀ ਪ੍ਰਭਾਵ ਪੈ ਰਿਹਾ ਹੈ? ਪੰਜਾਬ ਤੋਂ ਪ੍ਰਵਾਸ ਕੋਈ ਨਵਾਂ ਵਰਤਾਰਾ ਨਹੀਂ ਹੈ, ਪਰ ਪਹਿਲਾਂ ਪ੍ਰਵਾਸ ਦਾ ਰੂਪ ਅਤੇ ਮਕਸਦ ਹੋਰ ਸੀ। ਇਹ ਪ੍ਰਵਾਸ ਅਜੋਕੇ ਵਰਤਾਰੇ ਵਾਂਗ ਹਿਜ਼ਰਤ ਵਰਗਾ ਨਹੀਂ ਸੀ, ਸਗੋਂ ਇਹ ਥੋੜ ਚਿਰਾ ਭਾਵ ਕੁਝ ਸਾਲਾਂ ਜਾਂ ਇੱਕ ਦੋ ਦਹਾਕਿਆਂ ਦਾ ਹੁੰਦਾ ਸੀ। ਲੋਕ ਵਿੱਦਿਆ ਪ੍ਰਾਪਤੀ ਜਾਂ ਮਾਇਕ ਸੌਖ ਲਈ ਬੇਗਾਨੀ ਧਰਤੀ 'ਤੇ ਜਾਂਦੇ ਅਤੇ ਸਮਾਂ ਪਾ ਕੇ ਮੁੜ ਆਪਣੀ ਧਰਤੀ 'ਤੇ ਆ ਕੇ ਵੱਸਦੇ। ਲਾਮ ਨੂੰ ਗਏ ਲੋਕ ਵੀ ਜੰਗਾਂ ਮੁੱਕਣ 'ਤੇ ਮੁੜ ਆਉਂਦੇ ਸੀ। ਉਹਨਾਂ ਸਮਿਆਂ ਵਿੱਚ ਵੀ ਇਹਨਾਂ ਪ੍ਰਦੇਸੀਆਂ ਦੀ ਯਾਦ ਵਿੱਚ ਗਾਏ ਲੋਕ ਗੀਤਾਂ ਵਿੱਚ ਡਾਢਾ ਦਰਦ ਹੁੰਦਾ ਸੀ। ਪਰ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਪ੍ਰਵਾਸ ਦੇ ਅਰਥ ਬਿਲਕੁਲ ਬਦਲ ਗਏ ਨੇ। ਪੰਜਾਬ ਤੋਂ ਹੋ ਰਿਹਾ ਬੇਮੁਹਾਰਾ ਅਤੇ ਦਿਸ਼ਾਹੀਣ ਪ੍ਰਵਾਸ ਪੰਜਾਬ, ਪੰਜਾਬੀਅਤ ਅਤੇ ਸਿੱਖਾਂ ਦੀ ਤਰਜ਼ ਜ਼ਿੰਦਗੀ ਦੇ ਸਾਰੇ ਪਹਿਲੂਆਂ ਨੂੰ ਪ੍ਰਭਾਵਿਤ ਕਰ ਰਿਹਾ, ਜਿਨ੍ਹਾਂ ਵਿੱਚੋਂ ਮਾਨਸਿਕ ਸਿਹਤ ਅਹਿਮ ਮੁੱਦਾ। ਪੰਜਾਬ ਦੀ ਮਾਨਸਿਕ ਸਿਹਤ ਬਾਰੇ ਪਿੱਛੇ ਜਿਹੇ ਜਾਰੀ ਹੋਏ ਅੰਕੜਿਆਂ ਤੋਂ ਹੈਰਾਨੀਜਨਕ ਖੁਲਾਸਾ ਹੋਇਆ, ਜਿਸ ਅਨੁਸਾਰ ਪੰਜਾਬ ਵਿੱਚ ਮਾਨਸਿਕ ਸਿਹਤ ਵਿਕਾਰਾਂ ਦੇ ਮਾਮਲਿਆਂ ਵਿੱਚ 20% ਵਾਧਾ ਹੋਇਆ, ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪ੍ਰਵਾਸ ਨੇ ਪੰਜਾਬੀਆਂ ਦੇ ਹਰ ਉਮਰ ਵਰਗ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ। ਸਭ ਤੋਂ ਪਹਿਲਾਂ ਪ੍ਰਭਾਵਿਤ ਵਰਗ ਨਵਜੰਮੇ ਜਾਂ ਬਹੁਤ ਛੋਟੇ ਬੱਚੇ ਨੇ। ਪ੍ਰਵਾਸ ਦੇ ਮੁੱਢਲੇ ਸੰਘਰਸ਼ ਦੀਆਂ ਚੁਣੌਤੀਆਂ ਹੰਢਾ ਰਹੇ ਮਾਂ ਪਿਓ ਅਕਸਰ ਆਪਣੇ 6 ਮਹੀਨੇ, ਸਾਲ, 2 ਸਾਲਾਂ ਦੀਆਂ ਔਲਾਦਾਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਛੱਡ ਜਾਂਦੇ ਨੇ ਤਾਂ ਜੋ ਉਹ ਵਧੇਰੇ ਸੌਖ ਨਾਲ ਬਹੁਤਾ ਕੰਮ ਕਰਕੇ ਬਹੁਤੇ ਪੈਸੇ ਕਮਾ ਸਕਣ। ਹੁਣ ਕੋਈ ਵੀ ਸਕਾ ਸੰਬੰਧੀ ਭਾਵੇਂ ਜਿੰਨਾ ਮਰਜ਼ੀ ਲੜ ਲੜਾਏ, ਪਰ ਮਾਂ ਪਿਓ ਵੀ ਹੋਣਾ ਬੱਚਾ ਕਿਸ ਤਰ੍ਹਾਂ ਦੀ ਮਾਨਸਿਕ ਅਵਸਥਾ ਵਿੱਚੋਂ ਲੰਘ ਰਿਹਾ ਹੁੰਦਾ ਉਸ ਨੂੰ ਸਹਿਜੇ ਸਮਝਿਆ ਜਾ ਸਕਦਾ। ਇਸ ਤਰ੍ਹਾਂ ਦੇ ਅਧੂਰੇ ਪਾਲਣ ਪੋਸ਼ਣ ਦਾ ਅਸਰ ਤਾਮਰ ਉਸਦੀ ਜ਼ਿੰਦਗੀ 'ਤੇ ਰਹੇਗਾ। ਜਿਹੜੇ ਮਾਂ ਪਿਓ ਬੱਚੇ ਦੇ ਬਚਪਨ ਵੇਲੇ ਉਸ ਤੋਂ ਦੂਰ ਹੋ ਗਏ, ਉਹ ਬੱਚਾ ਜਵਾਨ ਹੋ ਕੇ ਬੁੱਢੇ ਹੋ ਚੁੱਕੇ ਮਾਪਿਆਂ ਦੇ ਨੇੜੇ ਕਿਉਂ ਹੋਊ? ਪ੍ਰਵਾਸ ਤੋਂ ਪ੍ਰਭਾਵਿਤ ਦੂਜਾ ਵਰਗ ਉਹਨਾਂ ਜਵਾਨ ਬੱਚਿਆਂ ਦਾ ਜੋ ਕਿਸੇ ਕਾਰਨ ਵਿਦੇਸ਼ ਜਾਣ ਵਾਲੀ ਅੰਗਰੇਜ਼ੀ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੇ ਜਾਂ ਕਿਸੇ ਹੋਰ ਕਾਰਨ ਉਹਨਾਂ ਦਾ ਵਿਦੇਸ਼ ਜਾਣ ਦਾ ਸਬੱਬ ਨਹੀਂ ਬਣ ਸਕਿਆ। ਉਹ ਤਾਂ ਬਸ ਇਸੇ ਨਮੋਸ਼ੀ ਦਾ ਸ਼ਿਕਾਰ ਨੇ ਕਿ ਵਿਦੇਸ਼ ਨਾ ਜਾਣ ਕਾਰਨ ਜੀਵਨ ਦਾ ਅਸਲ ਮਕਸਦ ਹੀ ਗੁਆ ਲਿਆ। ਹੁਣ ਉਹਨਾਂ ਦਾ ਕਿਸੇ ਵੀ ਉਸਾਰੂ ਕੰਮ ਵਿੱਚ ਮਨ ਨਹੀਂ ਲੱਗ ਰਿਹਾ। ਜੇਕਰ ਉਹ ਅਗਲੇਰੀ ਪੜ੍ਹਾਈ ਕਰ ਵੀ ਰਹੇ ਨੇ ਤਾਂ ਉਹਨਾਂ ਨੂੰ ਵਿਅਰਥ ਲੱਗ ਰਹੀ ਹੈ। ਦਿਸ਼ਾਹੀਣ ਹੋਈ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਧੱਸਦੀ ਜਾ ਰਹੀ ਹੈ। ਨਵੇਂ ਨਵੇਂ ਵਿਦੇਸ਼ ਗਏ ਸਮਸ ਤੋਂ ਕੋਰੇ ਇਹਨਾਂ ਦੇ ਸਾਥੀ ਇਹਨਾਂ ਨੂੰ ਫੋਨ ਕਰਕੇ ਆਪਣੀ ਅਖੋਤੀ ਵਿਦੇਸ਼ੀ ਚਮਕ ਦਮਕ ਦਿਖਾਉਣ ਦੇ ਚੱਕਰ ਵਿੱਚ ਇਹਨਾਂ ਨੂੰ ਹੋਰ ਵਧੇਰੇ ਹੀਣਤਾ ਵਿੱਚ ਲਿਜਾ ਰਹੇ ਨੇ। ਇੱਥੇ ਰੱਖਿਆ ਕੀ ਹੈ ਵਰਗੇ ਅੱਖੜ ਬੋਲ ਅੱਲੜ ਮਾਨਸਿਕਤਾ ਨੂੰ ਝੰਜੋੜਨ ਲਈ ਕਾਫ਼ੀ ਨੇ। ਇਸ ਤੋਂ ਇਲਾਵਾ ਨਿਆਣੀ ਉਮਰੇ ਸਕੂਲ ਵਿੱਚ ਨਾਲ ਪੜ੍ਹਦੇ ਬਹੁਤੇ ਸੰਗੀ ਸਾਥੀ ਅਤੇ ਰਿਸ਼ਤੇਦਾਰਾਂ ਦੇ ਹਮ ਉਮਰ ਬੱਚਿਆਂ ਦੇ ਵਿਦੇਸ਼ ਚਲੇ ਜਾਣ ਦਾ ਅਸਰ ਕੋਮਲ ਮਨਾਂ ਉੱਤੇ ਪੈਣਾ ਸੁਭਾਵਕ ਹੀ ਹੈ। ਉੱਪਰੋਂ ਸਮਾਜ ਦੀ ਬਹੁਤਿਕ ਕੰਗਾਲੀ ਅਤੇ ਆਪੋਧਾਪੀ ਕਾਰਨ ਕੋਈ ਗੱਲ ਕਰਨ ਸੁਣਨ ਵਾਲਾ ਵੀ ਨਹੀਂ ਹੈ। ਅਗਲਾ ਪ੍ਰਭਾਵਿਤ ਵਰਗ 30 ਤੋਂ 50 ਸਾਲਾਂ ਦੇ ਉਹਨਾਂ ਲੋਕਾਂ ਦਾ ਜੋ ਇਸ ਸਮੇਂ ਪੰਜਾਬ ਵਿੱਚ ਨੌਕਰੀ ਪੇਸ਼ਾ ਨੇ ਜਾਂ ਖੇਤੀ ਕਰਦੇ ਨੇ ਅਤੇ ਜਾਂ ਕੋਈ ਮੁਨਾਫੇ ਦਾ ਵਪਾਰ ਧੰਦਾ ਕਰਦੇ ਨੇ। ਇਹ ਵਰਗ ਵੀ ਇਸ ਝੋਰੇ ਦਾ ਸ਼ਿਕਾਰ ਹੈ ਕਿ ਉਹਨਾਂ ਨੇ ਵਿਦੇਸ਼ੀ ਵਸਣ ਦਾ ਮੌਕਾ ਕਿਉਂ ਗਵਾਇਆ। ਚੰਗੀ ਆਮਦਨ ਅਤੇ ਸੌਖੀ ਜ਼ਿੰਦਗੀ ਦੇ ਬਾਵਜੂਦ ਵੀ ਇਹ ਇੱਕ ਅਤ੍ਰਿਪਤ ਤ੍ਰੇਹ ਵਿੱਚ ਭਟਕ ਰਹੇ ਨੇ। ਇਹ ਵਰਗ ਸੋਸ਼ਲ ਮੀਡੀਆ 'ਤੇ ਬੇਹੱਦ ਸਰਗਰਮ ਰਹਿੰਦਾ ਅਤੇ ਸੋਸ਼ਲ ਮੀਡੀਆ ਰਾਹੀਂ ਉੱਤਮ ਦਰਜੇ ਦੇ ਸਮਾਜ ਦੀ ਉਸਾਰੀ ਦਾ ਸਮਰਥਕ ਹੈ। ਬਦਲਾਅ ਦੇ ਰੂਪ ਵਿੱਚ ਉੱਭਰੇ ਮੌਜੂਦਾ ਰਾਜਨੀਤਿਕ ਢਾਂਚੇ ਦੀ ਉਸਾਰੀ ਵਿੱਚ ਇਸ ਉਮਰ ਵਰਗ ਦਾ ਪ੍ਰਮੁੱਖ ਰੋਲ ਹੈ। ਵਿਦੇਸ਼ੀ ਵਸਦੇ ਪੰਜਾਬ ਦੇ ਪੁੱਤ ਪੰਜਾਬ ਲਈ ਕੁਝ ਕਰਨ ਦੇ ਦਿਸ਼ਾਹੀਣ ਜਜ਼ਬੇ ਕਾਰਨ ਇਸ ਉਮਰ ਵਰਗ ਨੂੰ ਪੈਸੇ ਭੇਜਦੇ ਰਹਿੰਦੇ ਨੇ। ਇਹਨਾਂ ਪੈਸਿਆਂ ਦੀ ਵਰਤੋਂ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਪੈਂਤੜੇ ਅਧੀਨ ਕਬੱਡੀ ਖੇਡ ਮੇਲਿਆਂ 'ਤੇ ਹਰ ਸਾਲ ਕਰੋੜਾਂ ਰੁਪਈਆ ਫੂਕੇ ਕੀਤੀ, ਜਿਸ ਨਾਲ ਮਾਂ ਖੇਡ ਕਬੱਡੀ ਦਾ ਪਿਛਲੇ 25 ਵਰ੍ਹਿਆਂ ਵਿੱਚ ਐਸਾ ਵਿਕਾਸ ਹੋਇਆ ਜਿਸ ਨਾਲ ਪੰਜਾਬ ਵਿੱਚ ਨਸ਼ਿਆਂ ਦੇ ਪਸਾਰ ਅਤੇ ਬਦਮਾਸ਼ੀ ਸੱਭਿਆਚਾਰ ਲਿਆਉਣ ਲਈ ਰਾਹ ਮੋਕਲਾ ਹੋਇਆ। ਖੇਡ ਮੇਲਿਆਂ ਤੋਂ ਬਚੇ ਪੈਸੇ ਨਾਲ ਸ਼ਾਮ ਨੂੰ ਸ਼ਰਾਬ ਪੀਣ ਦੇ ਸ਼ੌਂਕ ਤੋਂ ਸ਼ੁਰੂ ਹੋਈ ਗੱਲ ਸਮੈਕ ਅਤੇ ਚਿੱਟੇ 'ਤੇ ਆ ਗਈ। ਬਹੁਤੇ ਖਿਡਾਰੀ ਤਾਂ ਨਸ਼ੇ ਦੇ ਟੀਕਿਆਂ ਨਾਲ ਨਾੜਾ ਵਿੰਨ ਕੇ ਮੈਦਾਨ ਵਿੱਚ ਉਤਰਦੇ ਨੇ। ਖੇਡ ਖੇਡ ਨਾ ਰਹਿ ਕੇ ਨਸ਼ੇ, ਵਪਾਰ ਅਤੇ ਬਦਮਾਸ਼ੀ ਦੀ ਸ਼ਤਰੰਜ ਬਣ ਗਈ ਹੈ। ਵਿਦੇਸ਼ ਰਹਿੰਦਿਆਂ ਨੂੰ ਵੀ ਸਾਰੀ ਗੱਲ ਦਾ ਪਤਾ, ਪਰ ਮੌਜੂਦਾ ਦੌਰ ਦੀਆਂ ਰੰਗ ਬਿਰੰਗੀਆਂ ਫਲੈਕਸਾਂ 'ਤੇ ਲੱਗਦੀਆਂ ਫੋਟੋਆਂ ਥੱਲੇ ਨਾਂ ਨਾਲ ਲਿਖੇ ਹੋਏ ਵਿਦੇਸ਼ੀ ਮੁਲਕਾਂ ਦੇ ਨਾਂ ਦੀ ਖੁਮਾਰੀ ਬਾਕੀ ਸਭ ਕਾਸੇ 'ਤੇ ਪਰਦਾ ਪਾ ਦਿੰਦੀ ਹੈ। ਸਭ ਤੋਂ ਅਫਸੋਸਨਾਕ ਗੱਲ ਇਹ ਕਿ ਇਹ ਵਰਤਾਰਾ ਗੁਰੂ ਦੀ ਯਾਦ ਵਿੱਚ ਨਿਕਲਦੇ ਨਗਰ ਕੀਰਤਨਾਂ ਤੱਕ ਵੀ ਪੁੱਜ ਗਿਆ। ਪ੍ਰਵਾਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਉਹਨਾਂ ਮਾਪਿਆਂ ਦਾ ਵਰਗ ਹੈ ਜਿਨ੍ਹਾਂ ਨੇ ਆਪਣੇ ਬੱਚੇ ਵਿਦੇਸ਼ ਤੋਰ ਦਿੱਤੇ ਨੇ। ਆਰਥਿਕ ਯੋਜਨਾਬੰਦੀ ਜਾਂ ਆਬਾਦੀ ਕੰਟਰੋਲ ਦੇ ਪ੍ਰਭਾਵ ਹੇਠ ਰਹੇ ਇਸ ਵਰਗ ਦੇ 1 ਜਾਂ 2 ਬੱਚੇ ਨੇ। ਚੰਗੇ ਭਵਿੱਖ ਦੀ ਆਸ ਨਾਲ ਜਾਂ ਕਹਿ ਲਓ ਜ਼ਿੰਮੇਵਾਰੀਆਂ ਜਲਦੀ ਨਿਬੇੜਨ ਦੀ ਲੋੜ ਤੋਂ ਵੱਧ ਸਿਆਣਪ ਦੇ ਪ੍ਰਭਾਵ ਹੇਠ ਇਹਨਾਂ ਆਪਣੇ ਅੱਲੜ ਉਮਰ ਦੇ ਨਿਆਣੇ ਵਿਦੇਸ਼ ਭੇਜ ਦਿੱਤੇ ਨੇ। ਪੂਰੀ ਜ਼ਿੰਦਗੀ ਆਪਣੇ ਸ਼ੌਂਕਾਂ ਦੀ ਬਲੀ ਦੇ ਕੇ ਅਤੇ ਹੱਦ ਦਰਜ਼ੇ ਦੀਆਂ ਕੰਜੂਸੀਆਂ ਕਰਕੇ ਬਣਾਏ ਵੱਡੇ ਘਰ ਹੁਣ ਜਵਾਕਾਂ ਬਿਨਾਂ ਖਾਣ ਨੂੰ ਆਉਂਦੇ ਨੇ। ਡਾਲਰਾਂ ਵਿੱਚ ਜਵਾਕਾਂ ਦੀਆਂ ਮੋਟੀਆਂ ਫੀਸਾਂ, ਰਹਿਣ ਦੀ ਸਮੱਸਿਆ, ਕੰਮ ਮਿਲਣ ਦੀ ਔਖ, ਅੱਲੜ ਉਮਰ ਦੇ ਜਵਾਕਾਂ ਦੀਆਂ ਕਰਤੂਤਾਂ, ਇਹ ਸਾਰਾ ਕੁਝ ਮਿਲ ਕੇ ਮਾਨਸਿਕ ਪਰੇਸ਼ਾਨੀ ਦਾ ਸਬੱਬ ਬਣਦਾ। ਪਹਿਲਾਂ ਪੜ੍ਹਾਈ, ਫਿਰ ਕੱਚੇ ਪੱਕੇ ਨਾਗਰਿਕ ਬਣਨ ਦੀ ਦੌੜ, ਫਿਰ ਵਿਆਹ, ਵਿਆਹ ਤੋਂ ਬਾਅਦ ਘਰੇਲੂ ਕਲੇਸ਼, ਤਲਾਕ, ਮੁੜ ਵਿਆਹ, ਇਹ ਸਾਰਾ ਕੁਝ ਤਾਂ ਅਣਚਿਤ ਵਿਆਹ ਪੱਲੇ ਪੈ ਗਿਆ। ਇਕੱਲਾਪਣ ਹੰਡਾਰੇ ਮਾਪੇ ਇੱਕ ਮਾਨਸਿਕ ਸੰਤਾਪ ਹੀ ਘੱਟ ਰਹੇ ਨੇ। ਅੱਜ ਦਾ ਪੰਜਾਬ ਮਾਨਸਿਕ ਤੌਰ 'ਤੇ ਬਿਮਾਰ ਹੈ। ਇਸ ਪਾਕ ਮੁਕੱਦਸ ਧਰਤ 'ਤੇ ਨਸ਼ਿਆਂ ਦਾ ਅੰਨਾ ਜ਼ੋਰ, ਸ਼ਾਮ ਨੂੰ ਸ਼ਰਾਬ ਦੇ ਠੇਕਿਆਂ 'ਤੇ ਲੱਗਦੇ ਮੇਲੇ, ਮਾਨਸਿਕ ਰੋਗਾਂ ਦੇ ਡਾਕਟਰਾਂ ਦੀਆਂ ਦੁਕਾਨਾਂ 'ਤੇ ਬੈਠੀਆਂ ਭੀੜਾਂ, ਨੀਂਦ ਦੀਆਂ ਗੋਲੀਆਂ ਦੀ ਵਿਕਰੀ, ਦਰਗਾਹਾਂ 'ਤੇ ਝੂਮਦੇ ਲੋਕ ਅਤੇ ਪਖੰਡੀ ਬਾਬਿਆਂ ਦੇ ਡੇਰਿਆਂ ਦੀਆਂ ਰੌਣਕਾਂ ਪੰਜਾਬ ਦੇ ਮਾਨਸਿਕ ਰੋਗੀ ਹੋਣ ਦੀਆਂ ਅਲਾਮਤਾਂ ਨੇ। ਪਹਿਲਾਂ ਪ੍ਰਵਾਸ ਨੇ ਪੰਜਾਬ ਨੂੰ ਸਾਂਭਿਆ ਸੀ ਅਤੇ ਪੰਜਾਬ ਵਿੱਚ ਰੰਗਲੇ ਚੁਬਾਰੇ ਪਵਾਏ ਸੀ। ਹੁਣ ਦਾ ਦਿਸ਼ਾਹੀਣ ਅਤੇ ਹਿਜ਼ਰਤ ਵਰਗਾ ਮੂੰਹ ਜ਼ੋਰ ਪ੍ਰਵਾਸ ਪੰਜਾਬ ਨੂੰ ਉਜਾੜ ਰਿਹਾ ਤੇ ਖਾਲੀ ਕਰ ਰਿਹਾ, ਨਾਲ ਹੀ ਪੰਜਾਬ ਦੀ ਸੰਵੇਦਨਸ਼ੀਲ ਮਾਨਸਿਕਤਾ ਨੂੰ ਬਹੁਤ ਕੁਚੱਜੇ ਢੰਗ ਨਾਲ ਪ੍ਰਭਾਵਿਤ ਕਰ ਰਿਹਾ। ਗੰਭੀਰ ਚਿੰਤਨ ਦਾ ਸਮਾਂ ਆ ਗਿਆ। ਇਹ ਨਾ ਹੋਵੇ ਕਿ ਬਹੁਤ ਦੇਰ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।